ਸਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਪੇ ਨਾ ਜਾਣੈ ਕੋਏ। ਕਬੀਰ ਜੀ ਫਰਮਾਉਂਦੇ ਮਰਦਾ ਮਰਦਾ ਤਾਂ ਸਾਰਾ ਜੱਗ ਹੀ ਮਰ ਗਿਆ, ਪਰ ਅਸਲੀ ਮਰਨੇ ਨੂੰ ਕੋਈ ਜਾਣਦਾ ਹੀ ਨਹੀਂ। ਕਹਿੰਦੇ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਵੇਂ ਮਹਾਤਮਾ ਸੰਸਾਰ ਵੱਲੋਂ ਮਰਦੇ ਨੇ, ਕਹਿੰਦੇ ਇਹੀ ਜਿਹੀ ਮਰਨੀ ਜਿਹੜੀ ਹੈ ਨਾ ਬਾਬਾ ਦੀਪ ਸਿੰਘ ਜੀ ਵਰਗੀ, ਅਜਿਹੀ ਮਰਨੀ ਨਾਲ ਜਿਹੜੇ ਜੀਵ ਮਰਦੇ ਨੇ ਉਹਨਾਂ ਪੁਰਸ਼ਾਂ ਦਾ ਬਹੁਰ ਫਿਰ ਦੁਬਾਰਾ ਮਰਨਾ ਨਹੀਂ ਹੁੰਦਾ, ਉਹ ਅਮਰ ਹੋ ਜਾਂਦੇ ਸੰਸਾਰ ਦੇ ਉੱਤੇ। ਜਿਵੇਂ ਅੱਜ ਬਾਬਾ ਜੀ ਦਾ ਜਨਮ ਦਿਨ ਸੰਸਾਰ ਭਰ ਦੇ ਵਿੱਚ ਸੰਗਤਾਂ ਮਨਾ ਰਹੀਆਂ ਨੇ ਥਾਂ ਥਾਂ ਦੇ ਉੱਤੇ। ਧੰਨ ਬਾਬਾ ਦੀਪ ਸਿੰਘ ਜੀ। ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਾਂਗੇ ਕੈਸਾ ਮਰਨਾ ਹੋਏ। ਤੀਜੇ ਪਾਤਸ਼ਾਹ ਮਹਾਰਾਜ ਹੁਣ ਇਸ ਕਬੀਰ ਜੀ ਦੇ ਸਲੋਕ ਦਾ ਜਵਾਬ ਦਿੰਦਿਆਂ ਫਰਮਾਉਂਦੇ ਨੇ ਕਿ ਕੀ ਜਾਣੀਏ ਜੋ ਕਿਸ ਤਰ੍ਹਾਂ ਮਰਾਂਗੇ, ਸਾਡਾ ਮਰਨਾ ਕਿਵੇਂ ਹੋਵੇਗਾ, ਕਿਉਂਕਿ ਅਜਿਹੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਨਾ ਕਿਆ ਹੋਏ। ਮਹਾਰਾਜ ਕਹਿੰਦੇ ਮਰਨਾ ਉਹਦਾ ਸਫਲ ਹੈ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਮਨ ਵਿੱਚੋਂ ਮਾਲਕ ਵਾਹਿਗੁਰੂ ਨਾ ਭੁੱਲੇ ਤਾਂ ਇਹਦਾ ਮਰਨਾ ਸਹਿਲਾ ਹੋਏ, ਸਫਲਾ ਹੁੰਦਾ ਹੈ। ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ। ਇਹ ਸੰਸਾਰ ਮਰਨ ਤੋਂ ਹੀ ਡਰਦਾ ਰਹਿੰਦਾ ਅਤੇ ਸਭ ਕੋਈ ਜਿਉਣਾ ਹੀ ਚਾਹੁੰਦਾ, ਮੈਂ ਜਿਉਂਦਾ ਰਹਾਂ ਮੈਂ ਮਰਾਂ ਨਾ। ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਮਹਾਰਾਜ ਫਰਮਾਉਂਦੇ ਜਿਹੜਾ ਬੰਦਾ ਗੁਰਾਂ ਦੀ ਕਿਰਪਾ ਨਾਲ ਜੀਵਤ ਭਾਅ ਤੋਂ ਮਰਦਾ ਨਾ, ਉਹ ਵਾਹਿਗੁਰੂ ਦੇ ਹੁਕਮ ਨੂੰ ਅਚੱਲ ਸਮਝਦਾ, ਅੰਦਰੋਂ ਜੀਵਤ ਭਾਅ ਤੋਂ ਮਰਨਾ ਆਪਣੀ ਹਉਮੈ ਨੂੰ ਛੱਡ ਕੇ। ਨਾਨਕ ਐਸੀ ਮਰਨੀ ਜੋ ਮਰੈ ਤਾਂ ਸਾਧ ਜੀਵਨ ਹੋਏ। ਸਤਿਗੁਰੂ ਫਰਮਾਉਂਦੇ ਜੋ ਅਜਿਹੀ ਮਰਨੀ ਵਿੱਚ ਮਰਦਾ ਭਾਅ, ਜੋ ਜੀਵਤ ਭਾਅ ਤੋਂ ਮਰਦਾ ਤਾਂ ਉਹਦਾ ਜਿਉਣਾ ਜਿਹੜਾ ਸਾਧ ਹੁੰਦਾ ਸ੍ਰੇਸ਼ਟ ਹੁੰਦਾ। ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਉ ਹਰ ਆਪ ਜਪਾਵੈ। ਪਰਮੇਸ਼ਰ ਦੇ ਕਿਰਪਾਲੂ ਹੋਣ ਦੀ ਮਹਾਰਾਜ ਜੀ ਕੀ ਨਿਸ਼ਾਨੀ ਹੈ, ਚੌਥੇ ਪਾਤਸ਼ਾਹ ਪੌੜੀ 'ਚ ਫਰਮਾਉਂਦੇ ਨੇ, ਕਹਿੰਦੇ ਜਾਂ ਹਰੀ ਸੁਆਮੀ ਆਪ ਕਿਰਪਾਲੂ ਹੋਵੇ ਨਾ, ਇਹ ਨਿਸ਼ਾਨੀ ਹੁੰਦੀ ਹੈ ਤਾਂ ਆਪਣਾ ਨਾਮ ਵਾਹਿਗੁਰੂ ਉਹ ਆਪ ਹੀ ਜਪਾਉਣ ਲੱਗ ਜਾਂਦਾ ਹੈ। ਪਹਿਲਾਂ ਤਾਂ ਮੁਨਕਰ ਜਿਹਾ ਰਹਿੰਦਾ, ਮੈਥੋਂ ਪਾਠ ਨਹੀਂ ਹੁੰਦਾ, ਮੈਥੋਂ ਐਂ ਨਹੀਂ ਹੁੰਦਾ, ਬੜਾ ਔਖਾ। ਕਹਿੰਦੇ ਹੁਣ ਚੰਗਾ ਭਲਾ ਮਾਲਾ ਫੜ ਕੇ ਬੈਠਾ, ਬਾਣੀ ਪੜ੍ਹੀ ਜਾਂਦਾ। ਕਹਿੰਦੇ ਬਈ ਰੱਬ ਕਿਰਪਾਲੂ ਹੋ ਗਿਆ, ਅਤੇ ਜੀ ਤੇ ਦਿਆਲੂ ਹੋ ਜੇ, ਉਹਨੂੰ ਆਪੇ ਮਾਲਾ ਫੜਾ ਦਿੰਦਾ, ਆਪੇ ਬਾਣੀ ਪੜ੍ਹ ਲਾ ਦਿੰਦਾ, ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ। ਹਰੀ ਪਰਮੇਸ਼ਰ ਆਪ ਹੀ ਸਤਿਗੁਰਾਂ ਨਾਲ ਮਿਲ ਕੇ ਸੁੱਖ ਦਿੰਦਾ, ਕਿਉਂਕਿ ਆਪਣਾ ਸੇਵਕ ਹਰੀ ਨੂੰ ਆਪ ਹੀ ਚੰਗਾ ਲੱਗਦਾ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਆਪਣੇ ਦਾਸਾਂ ਦੀ ਹਰੀ ਪਰਮੇਸ਼ਰ ਆਪ ਤਾਂ ਇੱਜ਼ਤ ਰੱਖਦਾ, ਪਾਤ ਰੱਖਦਾ ਅਤੇ ਸਾਰਿਆਂ ਜੀਵਾਂ ਨੂੰ ਆਪਣੇ ਭਗਤਾਂ ਦੀ ਚਰਨੀ ਪਾ ਦਿੰਦਾ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਹੜਾ ਧਰਮ ਰਾਜਾ ਇਹ ਕਿਹਨੇ ਬਣਾਇਆ, ਇਹ ਵੀ ਤਾਂ ਰੱਬ ਨੇ ਹੀ ਬਣਾਇਆ ਨਾ, ਹਰੀ ਦਾ ਕੀਤਾ ਹੋਇਆ ਹੀ। ਇਸ ਵਾਸਤੇ ਹਰੀ ਦੇ ਜੋ ਸੇਵਕ ਨੇ ਉਹਨਾਂ ਦੇ ਨੇੜੇ ਉਹ ਆਉਂਦਾ ਨਹੀਂ, ਪਰ ਜੇ ਆਉਂਦਾ ਫਿਰ ਧਰਮ ਰਾਏ ਬਹੁਤ ਵੱਡਾ ਥਾਲ ਭਰ ਕੇ ਲਿਆਉਂਦਾ ਮੋਤੀਆਂ ਹੀਰਿਆਂ ਦਾ। ਜਮ ਕਾਲ ਮਿਲਿਆ ਦੇ ਭੇਟ ਸੇਵਕ ਨਿੱਤ ਹੋਈ, ਮੱਥਾ ਟੇਕਣ ਆਉਂਦਾ ਊ ਨਹੀਂ ਆਉਂਦਾ ਦੂਜੀ ਤਰ੍ਹਾਂ ਫਿਰ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਬਖਸ਼ਿਸ਼ ਕਰਦੇ ਹੋਏ ਕਹਿੰਦੇ ਨੇ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਜਿਹੜਾ ਮਨੁੱਖ ਹਰੀ ਦਾ ਪਿਆਰਾ ਨਾ, ਜਿਹੜਾ ਗੁਰਮੁਖ ਪਿਆਰਾ ਹਰੀ ਦਾ ਪਿਆਰਾ ਬਣ ਗਿਆ, ਉਹਨੂੰ ਪਿਆਰਾ ਲੱਗਣ ਲੱਗ ਜੇ ਮੇਰਾ ਪਿਆਰਾ, ਉਹ ਸਾਰਿਆਂ ਦਾ ਹੀ ਪਿਆਰਾ ਹੋ ਜਾਂਦਾ, ਸਾਰੇ ਲੋਕ ਉਹਨੂੰ ਪਿਆਰ ਕਰਦੇ ਬਹੁਤ। ਹੋਰ ਕਿੰਨੀ ਸ੍ਰਿਸ਼ਟੀ ਖਪ ਖਪ ਕੇ ਆਉਂਦੀ ਹੈ, ਜਾਂਦੀ ਹੈ, ਜੰਮਦੀ ਹੈ, ਮਰਦੀ ਹੈ। ਸਲੋਕ ਮਹੱਲਾ ਤੀਜਾ, ਰਾਮ ਰਾਮ ਕਰਤਾ ਸਭ ਜੱਗ ਫਿਰੈ, ਰਾਮ ਨਾ ਪਾਇਆ ਜਾਏ। ਲੋਕ ਦਿਖਾਵੇ ਲਈ ਸਾਰੀ ਦੁਨੀਆ ਹੀ ਰਾਮ ਰਾਮ ਕਰਦੀ ਫਿਰਦੀ ਹੈ, ਇਸ ਕਰਕੇ ਉਹ ਰਾਮ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇਸ ਤਰ੍ਹਾਂ ਰਾਮ ਪ੍ਰਭੂ ਪਾਇਆ ਨਹੀਂ ਜਾਂਦਾ, ਇੱਕ ਦੂਜੇ ਨੂੰ ਮਿਲੋ ਰਾਮ ਰਾਮ ਜੀ ਰਾਮ ਰਾਮ, ਐਂ ਨਹੀਂ ਮਿਲਦਾ। ਉਹ ਮਹਾਰਾਜ ਕਹਿੰਦੇ ਨੇ, ਅਗਮ ਗੋਚਰ ਅਤ ਵੱਡਾ ਅਤੁੱਲ ਨਾ ਤੁਲਿਆ ਜਾਏ। ਕਿਉਂਕਿ ਰਾਮ ਪਰਮੇਸ਼ਰ ਜੋ ਹੈ ਨਾ, ਅਗਮ ਹੁੰਦਾ ਮਨ ਦੀ ਪਹੁੰਚ ਤੋਂ ਪਰੇ ਆ, ਅਗੋਚਰ ਹੁੰਦਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਤੇ ਅਤ ਵੱਡਾ ਹੁੰਦਾ ਬਹੁਤ ਵੱਡਾ ਹੈ, ਨਾ ਤੋਲੇ ਜਾਣ ਵਾਲਾ ਰਾਮ ਤੋਲਿਆ ਨਹੀਂ ਜਾਂਦਾ। ਕੀਮਤ ਕਿਨੈ ਨਾ ਪਾਈ ਆ ਕਿਤੇ ਨਾ ਲਿਆ ਜਾਏ। ਉਸ ਰਾਮ ਦੀ ਕੀਮਤ ਕਿਸੇ ਨੇ ਨਹੀਂ ਪਾਈ ਅੱਜ ਤੱਕ, ਨਾ ਹੀ ਕਿਸੇ ਤੋਂ ਮੁੱਲ ਲਿਆ ਜਾਂਦਾ। ਉਹ ਗੁਰ ਕੈ ਸ਼ਬਦ ਭੇਦਿਆ ਇਨ ਬਿਧ ਵਸਿਆ ਮਨ ਆਏ। ਜਿਹਨੂੰ ਉਹ ਭੇਦਿਆ ਤੋਂ ਭਾਵ ਮਿਲਿਆ ਨਾ, ਉਹ ਆ ਪੱਕਾ ਜਾਣ ਉਹਨੂੰ ਗੁਰਾਂ ਦੇ ਉਪਦੇਸ਼ ਕਰਕੇ ਮਿਲਿਆ। ਉਹ ਨਹੀਂ ਮਿਲਿਆ ਗੁਰਾਂ ਦੇ ਉਪਦੇਸ਼ ਦੁਆਰਾ, ਜਿਹਨੇ ਮਨ ਦੇ ਕਠੋਰ ਸੁਭਾਅ ਨੂੰ ਭੇਦਿਆ ਤੋਂ ਭਾਵ ਬਿੰਨਿਆ, ਉਹਦੇ ਮਨ ਵਿੱਚ ਇਸ ਤਰੀਕੇ ਨਾਲ ਉਹ ਆ ਕੇ ਵਸਿਆ। ਨਾਨਕ ਆਪ ਅਮੇਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ। ਮਹਾਰਾਜ ਫਰਮਾਉਂਦੇ ਹਨ ਉਹ ਵਾਹਿਗੁਰੂ ਆਪ ਅਮੇਓ ਹੁੰਦਾ, ਸੋ ਮਾਪਣ ਤੋਂ ਰਹਿਤ ਹੈ, ਗੁਰਾਂ ਦੀ ਕਿਰਪਾ ਨਾਲ ਉਹਨੂੰ ਸਾਰਿਆਂ ਵਿੱਚ ਸਮਾਏ ਹੁੰਦਾ, ਮਿਲ ਰਿਹਾ ਨਿਸ਼ਚੇ ਕੀਤਾ ਵੀ ਸਾਰਿਆਂ 'ਚ ਉਹ ਆਪ ਹੀ ਬੈਠਾ ਹੈ। ਆਪੇ ਮਿਲਿਆ ਮਿਲ ਰਿਹਾ ਆਪੇ ਮਿਲਿਆ ਆਏ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਜੋ ਆਪਣੇ ਸਰੂਪ ਵਿੱਚ ਮਿਲਿਆ ਹੋਇਆ ਉਸ ਨਾਲ ਜੋ ਜਗਿਆਸੂ ਮਿਲ ਰਿਹਾ ਉਹਨੂੰ ਉਹ ਵਾਹਿਗੁਰੂ ਆਪੇ ਹੀ ਆ ਕੇ ਮਿਲਿਆ। ਮਹੱਲਾ ਤੀਜਾ, ਇਹ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁੱਖ ਹੋਏ। ਮਹਾਰਾਜ ਕਹਿੰਦੇ ਇਹ ਮਨ ਭਾਈ ਸੁਣ, ਅੰਦਰ ਆਪਣੇ ਮਨ ਨੂੰ ਸਮਝਾਓ, ਇਹ ਮਨਾ ਨਾਮ ਰੂਪ ਧਨ ਅਜਿਹਾ ਜਿਸ ਕਰਕੇ ਸਦਾ ਸਦਾ ਸੁੱਖ ਹੁੰਦਾ। ਸੰਸਾਰ ਹੀ ਪੈਸਾ ਇਕੱਠਾ ਕਰ ਲਓ ਸੁੱਖ ਨਹੀਂ ਹੁੰਦਾ। ਤੋਟਾ ਮੂਲ ਨਾ ਆਵਈ ਲਾਹਾ ਸਦ ਹੀ ਹੋਏ। ਮੂਲ ਹੁੰਦਾ ਕਦਾਚਿਤ, ਕਈ ਤੋਟਾ ਹੁੰਦਾ ਘਾਟਾ ਨਹੀਂ ਆਉਂਦਾ। ਕਿਉਂ? ਕਿਉਂਕਿ ਸਦਾ ਹੀ ਲਾਹਾ ਜਿਹੜਾ ਨਾ, ਸਦਾ ਹੀ ਉਹਦੇ 'ਚੋਂ ਨਫ਼ਾ ਪ੍ਰਾਪਤ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਤੋ ਆਪ ਇਸ ਪ੍ਰਕਾਰ ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਕਿ ਦੁਨੀਆਂ ਦਾ ਪੈਸਾ ਧਨ ਇਕੱਠਾ ਕਰਦੇ ਹਾਂ ਆਪਾਂ, ਇਹ ਧਨ ਤਾਂ ਆਪਾਂ ਨੂੰ ਘਾਟਾ ਪੈਣ ਦਾ ਵੀ ਡਰ ਹੁੰਦਾ, ਮੁੱਕ ਜਾਣ ਦਾ, ਰੁੜ ਜਾਣ ਦਾ, ਸੜ ਜਾਣ ਦਾ, ਵਕੀਲ ਲੈ ਗਏ, ਚੋਰ ਲੈ ਗਏ, ਡਾਕਟਰ ਲੈ ਗਏ, ਨਿਆਣੇ ਲੈ ਗਏ, ਇਹ ਤਾਂ ਖਤਰਾ ਹੀ ਖਤਰਾ। ਕਹਿੰਦੇ ਜੇ ਤੁਸੀਂ ਨਾਮ ਧਨ ਇਕੱਠਾ ਕਰ ਲਓ ਉਹਦਾ ਕੋਈ ਖਤਰਾ ਨਹੀਂ। ਖਾਧਾ ਖਰਚਿਆ ਤੋਟ ਨਾ ਆਵਈ ਸਦਾ ਸਦਾ ਉਹ ਦੇ। ਆਪ ਖਾਂਦਿਆਂ ਹੋਰਨਾਂ ਨੂੰ ਖਰਚਦਿਆਂ ਵੀ ਤੋਟ ਹੁੰਦਾ, ਘਾਟਾ ਨਹੀਂ ਆਉਂਦਾ। ਉਹ ਨਾਮ ਧਨ ਸਦਾ ਲਾਭ ਹੀ ਲਾਭ ਦਿੰਦਾ। ਭਾਵ ਕਹਿਣ ਤੋਂ ਆਪ ਖਾਧਿਆਂ ਆਪ ਜਪਿਆਂ ਅਤੇ ਹੋਰਨਾਂ ਨੂੰ ਜਪਾਉਂਦਿਆਂ ਕਦੇ ਘਾਟਾ ਨਹੀਂ ਪੈਂਦਾ। ਸਹਿਸਾ ਮੂਲ ਨਾ ਹੋਵਈ ਹਾਣਤ ਕਦੇ ਨਾ ਹੋਏ। ਇਸ ਨਾਮ ਧਨ ਦੇ ਚੋਰੀ ਹੋਣ ਦਾ ਕਦਾਚਿਤ ਸੰਸਾ ਨਹੀਂ ਹੁੰਦਾ ਅਤੇ ਨਾ ਹੀ ਇਸ ਨਾਮ ਧਨ ਦਾ ਕਦੇ ਹਾਣਤ ਤੋਂ ਭਾਵ ਨਾਸ ਹੁੰਦਾ। ਨਾਨਕ ਗੁਰਮੁਖ ਪਾਈਐ ਜਾ ਕਉ ਨਦਰ ਕਰੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨਾਮ ਧਨ ਗੁਰਾਂ ਦੁਆਰੇ ਉਹਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਉੱਤੇ ਵਾਹਿਗੁਰੂ ਆਪ ਕਿਰਪਾ ਦ੍ਰਿਸ਼ਟੀ ਨਾਲ ਤੱਕਦੇ ਨੇ, ਕਿਰਪਾ ਦੀ ਨਦਰ ਨਾਲ ਤੱਕਦੇ ਨੇ। ਇਹ ਸਾਰਿਆਂ ਨੂੰ ਵੀ ਪ੍ਰਾਪਤ ਹੁੰਦਾ। ਪੌੜੀ ਆਪੇ ਸਭ ਘੱਟ ਅੰਦਰ ਆਪੇ ਹੀ ਬਾਹਰ। ਚੌਥੇ ਪਾਤਸ਼ਾਹ ਦੀਆਂ ਪੌੜੀਆਂ ਸਾਰੀਆਂ, ਉਹ ਵਾਹਿਗੁਰੂ ਆਪ ਹੀ ਸਾਰਿਆਂ ਘਟਾਂ ਦਿਲਾਂ ਦੇ ਅੰਦਰ ਹੈ ਅਤੇ ਆਪ ਹੀ ਬਾਹਰ ਹੈ ਸਾਰਿਆਂ ਦੇ। ਆਪੇ ਗੁਪਤ ਵਰਤਦਾ ਆਪੇ ਹੀ ਜਾਹਰ। ਆਪ ਹੀ ਲੋਕੇ ਵਰਤਦਾ ਅਤੇ ਆਪੇ ਹੀ ਸਾਰੇ ਜਾਹਰ ਭਾਵ ਪ੍ਰਸਿੱਧ ਪ੍ਰਗਟ ਹੁੰਦਾ। ਯੁਗ ਛੱਤੀ ਹੀ ਗੁਬਾਰ ਕਰ ਵਰਤਿਆ ਸੁੰਨਾ ਹਰ। ਮਹਾਂਪਰਲੋਂ ਵੇਲੇ ਛੱਤੀ ਯੁਗ ਗੁਬਾਰ ਹੁੰਦਾ, ਹਨੇਰਾ ਕਰਕੇ ਆਪ ਹੀ ਸੁੰਨਾ ਹਰ ਹੁੰਦਾ, ਅਫੁਰ ਹਰੀ ਵਰਤ ਰਿਹਾ ਸੀ। ਜਦੋਂ ਛੱਤੀ ਯੁਗ ਗੁਬਾਰ ਵਰਤਿਆ ਉਦੋਂ ਪਰਮੇਸ਼ੁਰ ਇੱਕ ਅਡੋਲ ਅਵਸਥਾ ਦੇ ਵਿੱਚ ਬੈਠੇ ਸਨ। ਉੱਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਉੱਥੇ ਮਹਾਂਪਰਲੋਂ ਕਾਲ ਵੇਲੇ ਨਾ ਵੇਦ ਸ਼ਾਸਤਰ ਪੁਰਾਣ ਕੋਈ ਵੀ ਨਹੀਂ ਸੀ। ਸੋ ਨਰ ਹਰ ਹੁੰਦਾ ਨਰਾਂ ਦੇ ਹਰੇ ਕਰਨ ਵਾਲਾ, ਇੱਕ ਹਰੀ ਆਪ ਹੀ ਸੀ। ਬੈਠਾ ਤਾੜੀ ਲਾਏ ਆਪ ਸਬਦੂ ਹੀ ਬਾਹਰ। ਸਾਰਿਆਂ ਤੋਂ ਬਾਹਰ ਹੋਇਆ ਹੋਇਆ ਆਪ ਹੀ ਤਾੜੀ ਹੁੰਦਾ, ਸਮਾਧੀ ਲਾਈ ਬੈਠਾ ਸੀ ਪਰਮਾਤਮਾ। ਸੋ ਬੈਠਾ ਤਾੜੀ ਲਾਏ ਆਪ ਸਬਦੂ, ਥੋੜ੍ਹਾ ਜਿਹਾ ਸਬਦੂ ਨਹੀਂ ਕਰਨਾ, ਸਬਦੂ ਹੀ ਬਾਹਰ। ਇਸ ਪ੍ਰਕਾਰ ਸੁੰਨਾ ਹਰ, ਇਸ ਤਰ੍ਹਾਂ ਇਹ ਪਾਠ ਕਰਦੇ ਹਨ। ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ। ਉਹ ਵਾਹਿਗੁਰੂ ਆਪਣੀ ਮਿਤ ਮਰਿਆਦਾ ਨੂੰ ਆਪ ਹੀ ਜਾਣਦਾ ਅਤੇ ਆਪ ਹੀ ਗੌਹਰ ਹੁੰਦਾ, ਮੋਤੀ ਵਾਂਗੂ ਸ਼ੁੱਧ ਹੈ, ਸਮੁੰਦਰ ਦੀ ਨਿਆਈ ਗੰਭੀਰ ਹੈ। ਸੋ ਇਸ ਪ੍ਰਕਾਰ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿਵੇਂ ਮੋਤੀ ਚਿੱਟਾ ਹੁੰਦਾ, ਸ਼ੁੱਧ ਹੁੰਦਾ, ਇਸ ਪ੍ਰਕਾਰ ਦਾ ਸਰੂਪ ਹੈ। ਸਲੋਕ ਮਹੱਲਾ ਤੀਜਾ, ਔਮੈ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ। ਸਾਰਾ ਜਗਤ ਜਿਹੜਾ ਸੰਸਾਰ ਹੈ ਹਉਮੈ ਵਿੱਚ ਮਰਿਆ ਹੋਣ ਕਰਕੇ ਮਰਦਾ ਹੀ ਮਰਦਾ ਜਾਂਦਾ, ਹਉਮੈ ਛੱਡਦੇ ਹੀ ਨਹੀਂ ਆਪਣੀ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ ਕਿ ਕਰੇਗ ਅੱਗੇ ਜਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਜਿੰਨਾ ਚਿਰ ਸਰੀਰ ਦੇ ਵਿੱਚ ਦਮ ਹੈ, ਸਵਾਸ ਹੈ, ਉੱਤੇ ਟਿੱਪੀ ਲਾਈ ਕਰਕੇ ਮੰਮੇ ਨੂੰ ਔਂਕੜ ਕਰਕੇ ਦਮ ਸਵਾਸ ਹੁੰਦੇ ਨੇ, ਉਹਨਾਂ ਚਿਰ ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਤੇ ਅੱਗੇ ਪ੍ਰਲੋਕ ਜਾ ਕੇ ਕੀ ਕਰੇਗਾ, ਇੰਨੀ ਕੀ ਕਾਹਲੀ ਪਈ ਆ, ਅੱਗੇ ਲਈ ਤਾਂ ਕੁਛ ਜਮ੍ਹਾਂ ਕਰ ਲਓ, ਅੱਗੇ ਜਾ ਕੇ ਫਿਰ ਖਾਲੀ ਹੱਥ ਹੀ ਜਾਣਾ ਉੱਥੇ, ਇੱਥੇ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇੱਥੇ ਵਾਲਾ ਤਾਂ ਇੱਥੇ ਹੀ ਛੱਡ ਜਾਣਾ, ਗਾਹਾਂ ਲਈ ਕੀ ਕੀਤਾ ਜਮ੍ਹਾਂ, ਉੱਥੇ ਲਈ ਕੁਛ ਵੀ ਨਹੀਂ ਹੈ ਪੱਲੇ 'ਚ। ਮਹਾਰਾਜ ਕਹਿੰਦੇ ਇਹਦੇ ਲਈ ਫਿਰ ਗਿਆਨਵਾਨ ਬੰਦੇ ਤਾਂ ਸਿਆਣੇ ਹੁੰਦੇ, ਉਹ ਤਾਂ ਉਹ 2.5 ਘੰਟੇ ਘੱਟੋ ਘੱਟ ਦਸਵੰਧ ਕੱਢੋ ਨਾਮ ਦਾ, ਨਾਮ ਜਪਣ ਦਾ, ਕਮਾਈ 'ਚੋਂ ਦਸਵਾਂ ਦਸਵੰਧ ਕੱਢੋ ਕਹਿੰਦੇ ਨੇ। ਗਿਆਨੀ ਹੋਏ ਸੋਚੇ ਤਨ ਹੋਏ, ਅਗਿਆਨੀ ਅੰਧ ਕਮਾਏ। ਜਿਹੜਾ ਮਨੁੱਖ ਕਹਿੰਦੇ ਗਿਆਨਵਾਨ ਹੁੰਦਾ ਉਹ ਚੇਤਨ ਵਾਹਿਗੁਰੂ ਦਾ ਸਰੂਪ ਹੁੰਦਾ, ਅਤੇ ਅਗਿਆਨੀ ਬੰਦੇ ਜਿਹੜੇ ਆ ਉਹ ਅੰਨੇ ਕਰਮਾਂ ਨੂੰ ਕਮਾਉਂਦੇ ਰਹਿੰਦੇ। ਗਿਆਨੀ ਤਾਂ ਚੇਤਨ ਹੋ ਜਾਂਦਾ ਵੀ ਮੈਂ ਅੱਗੇ ਵਾਸਤੇ ਕਮਾ ਕੇ, ਜਿਵੇਂ ਆਮ ਦੁਨਿਆਵੀ ਲੋਕ ਮਾਇਆ ਕਮਾਉਣ ਨੂੰ ਬੜੇ ਚੇਤਨ ਹੁੰਦੇ ਨੇ, ਇੱਕਦਮ ਆ ਕੰਮਾਂ ਕਾਰਾਂ 'ਤੇ ਜਾਣਾ, ਅੱਖ ਐਨ ਖੁੱਲਦੀ ਫਟਾਫਟ, ਜੇ ਨਾਮ ਜਪਣਾ ਕਹਿੰਦੇ ਜਾਗ ਹੀ ਨਹੀਂ ਆਈ, ਨੀਂਦ ਹੀ ਆ ਜਾਂਦੀ ਉੱਥੇ। ਮਹਾਰਾਜ ਕਹਿੰਦੇ ਦੇਖੋ ਮਾਇਆ ਕਮਾਉਣ ਨੂੰ ਬੰਦਾ ਚੇਤਨ ਹੈ, ਛਾਲ ਮਾਰ ਕੇ ਉੱਠਦਾ, ਅਤੇ ਜੇ ਨਾਮ ਜਪਣਾ ਫਿਰ ਡਿਗੂ ਡਿਗੂ ਕਰਦਾ। ਕਹਿੰਦੇ ਪਰ ਗਿਆਨਵਾਨ ਚੇਤਨ ਹੁੰਦਾ ਨਾਮ ਜਪਣ ਲਈ। ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਮਹਾਰਾਜ ਕਥਨ ਕਰਦੇ ਨੇ ਜੋ ਕਰਮ ਇੱਥੇ ਕਮਾਉਂਦਾ ਅੱਗੇ ਪਾਏ ਜਾਏ, ਉਹਦਾ ਫਲ ਅੱਗੇ ਜਾ ਕੇ ਪਾਏਗਾ, ਅਤੇ ਜੋ ਕਰਮ ਪਿਛਲੇ ਜਨਮ 'ਚ ਕਮਾਏ ਸੀ ਉਹਨਾਂ ਦਾ ਫਲ ਆਪਾਂ ਨੂੰ ਹੁਣ ਮਿਲ ਹੀ ਰਿਹਾ। ਮਹੱਲਾ ਤੀਜਾ, ਧੁਰ ਖਸਮੈ ਕਾ ਹੁਕਮ ਪਿਆ ਬਿਨ ਸਤਿਗੁਰ ਚੇਤਿਆ ਨਾ ਜਾਏ। ਧੁਰ ਤੋਂ ਹੀ ਵਾਹਿਗੁਰੂ ਦਾ ਹੁਕਮ ਹੋਇਆ ਹੋਇਆ ਕਿ ਸਤਿਗੁਰਾਂ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਜਪਿਆ ਨਹੀਂ ਜਾਂਦਾ। ਸਤਿਗੁਰੂ ਕਿਉਂਕਿ ਕਲਯੁਗ ਨੂੰ ਪਰੇ ਰੱਖਦੇ, ਫਿਰ ਸਿੱਖ ਤੋਂ ਸਤਿਗੁਰ ਦਾ ਆਸਰਾ ਕਿਉਂ ਲੈਣਾ, ਮਾਇਆ ਤੋਂ ਵੀ ਪਰੇ ਰੱਖਣਾ ਹੁੰਦਾ, ਮਾਇਆ ਬੜੀ ਪ੍ਰਬਲ ਹੈ, ਰੱਬ ਦੀ ਮਾਇਆ, ਕਲਯੁਗ ਦਾ ਸਮਾਂ, ਵਿਕਾਰ। ਸਤਿਗੁਰੂ ਸਿੱਖ ਨੂੰ ਫਿਰ ਬਚਾ ਕੇ ਰੱਖਦੇ, ਇਹਨਾਂ ਤੋਂ ਆਪ ਨਾਮ ਜਪਾਉਂਦੇ, ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੈ, ਜਿਹ ਜਿਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਸਤਾਵੈ ਸੇਵਕ ਕੋ, ਨਿਕਟੀ ਹੋਏ ਦਿਖਾਵੈ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵਲਾਏ। ਜਿਹੜਾ ਜੀਵ ਸਤਿਗੁਰਾਂ ਨੂੰ ਮਿਲਿਆ ਉਹਨੇ ਜਾਣ ਲਿਆ ਕਿ ਉਹ ਵਾਹਿਗੁਰੂ ਮੇਰੇ ਅੰਦਰ ਹੀ ਰਵ ਰਿਹਾ, ਮੇਰੇ ਅੰਦਰ ਹੀ ਹੈ, ਇਸ ਲਈ ਉਹ ਸਦਾ ਹੀ ਵਾਹਿਗੁਰੂ ਦੇ ਵਿੱਚ ਆਪਣੀ ਲਿਵ ਲਾ ਕੇ ਹਮੇਸ਼ਾ ਬੈਠਾ ਰਹਿੰਦਾ, ਧਿਆਨ ਨਾਲ ਕਿ ਵਾਹਿਗੁਰੂ ਮੇਰੇ ਕੋਲ ਹੈ, ਅੰਦਰ ਹੈ, ਬਾਹਰ ਹੈ, ਉਹਦਾ ਜਾਪ ਕਰਦਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਸਦਾ ਹੀ ਦਮ ਦਮ ਪੋਲਾ ਹੀ ਲਿਖਿਆ ਹੋਇਆ, ਮੰਮੇ ਨੂੰ ਸਿਆਰੀਆਂ ਲਾ ਕੇ ਦਮ ਹੈ ਦਮ ਹੈ, ਸਦਾ ਸੰਭਾਲਦਾ ਮੰਮੇ ਦੇ ਥੱਲੇ ਹਲੰਤ ਲਾਈ ਭਾਰਾ ਕਰਨ ਨੂੰ, ਅਤੇ ਦੱਦੇ ਉੱਤੇ ਅੱਗੇ ਟਿੱਪੀ ਦਮ ਨਾ ਬਿਰਥਾ ਜਾਏ, ਮੰਮੇ ਨੂੰ ਔਂਕੜ ਲਾਇਆ ਹੋਇਆ। ਕਹਿੰਦਾ ਜੀ ਦਮ ਦਮ ਸਵਾਸ ਸਵਾਸ ਯਾਦ ਕਰਦਾ, ਉਹਦਾ ਕੋਈ ਵੀ ਇੱਕ ਵੀ ਸਵਾਸ ਨਿਸਫਲ ਨਹੀਂ ਜਾਂਦਾ, ਦਮ ਨਾ ਬਿਰਥਾ ਜਾਏ ਤੋਂ ਭਾਵ ਇੱਕ ਵੀ ਸਵਾਸ ਖਾਲੀ ਨਹੀਂ ਜਾਂਦਾ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਉਹਦੇ ਮਨ 'ਚੋਂ ਜਨਮ ਮਰਨ ਦਾ ਡਰ ਹੀ ਨਿਕਲ ਗਿਆ, ਅਤੇ ਉਹਨੇ ਜੀਵਨ ਪਦਵੀ ਬ੍ਰਹਮ ਗਿਆਨ ਪ੍ਰਾਪਤ ਕਰ ਲਿਆ। ਨਾਨਕ ਇਹੋ ਮਰਤਬਾ ਤਿਸਨੋਂ ਦੇ, ਜਿਸਨੋਂ ਕਿਰਪਾ ਕਰੇ ਰਜਾਏ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਵੀ ਇਹ ਮਰਾਤਬਾ ਉਹ ਪਰਮੇਸ਼ਰ ਉਹਨੂੰ ਦਿੰਦਾ ਜਿਹਦੇ ਉੱਤੇ ਰਜਾਏ ਹੁੰਦੀ ਆ, ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ, ਇਸ ਕਰਕੇ ਇਹ ਉਹ ਮਰਾਤਬਾ ਮਿਲਦਾ ਉਸਨੂੰ ਜਿਹਦੇ ਉੱਤੇ ਵਾਹਿਗੁਰੂ ਦੀ ਆਪਣੀ ਕਿਰਪਾ ਹੁੰਦੀ ਹੈ। ਪੌੜੀ ਆਪੇ ਦਾਨਾ ਬੀਨਿਆ, ਆਪੇ ਪ੍ਰਧਾਨਾ। ਚੌਥੇ ਪਾਤਸ਼ਾਹ ਦੀਆਂ ਪੌੜੀਆਂ ਫਰਮਾਉਂਦੇ ਨੇ ਉਹ ਵਾਹਿਗੁਰੂ ਆਪ ਹੀ ਦਾਨਾ ਦਨਾਈ ਵਾਲਾ ਹੋ ਰਿਹਾ, ਆਪ ਹੀ ਬੀਨਿਆਂ ਤੋਂ ਭਾਵ ਦ੍ਰਿਸ਼ਟਾ ਹੋ ਕੇ ਦੇਖਦਾ, ਆਪ ਹੀ ਸਾਰਿਆਂ 'ਚੋਂ ਪ੍ਰਧਾਨਾਂ ਤੋਂ ਭਾਵ ਮੁਖੀ ਹੈ। ਆਪੇ ਰੂਪ ਦਿਖਾਲਦਾ, ਆਪੇ ਲਾਏ ਧਿਆਨ, ਆਪ ਹੀ ਉਹ ਸਵੈ ਸਰੂਪ ਨੂੰ ਦਿਖਾਉਂਦਾ ਆਪਣੇ ਨੂੰ। ਆਪਾਂ ਜ਼ੋਰ ਲਾ ਲਈਏ ਨਹੀਂ ਗੱਲ ਬਣਦੀ, ਪਰ ਜਿੱਦਣ ਕਿਰਪਾ ਹੋ ਗਈ ਉਹਨੇ ਅੰਦਰੋਂ ਦਿਖਾ ਲੈਣਾ ਆਹ ਤੇਰਾ ਸਰੂਪ ਹੈ ਅਸਲ, ਅਤੇ ਆਪ ਹੀ ਧਿਆਨਾਂ ਹੁੰਦਾ ਸਮਾਧੀ ਲਾਉਂਦਾ। ਆਪੇ ਮੋਨੀ ਵਰਤਦਾ, ਆਪੇ ਕਥਾ ਗਿਆਨਾ, ਆਪ ਹੀ ਚੁੱਪ ਹੋ ਕੇ ਵਰਤਦਾ, ਵਧੂਤ ਹੋ ਕੇ ਬੈਠਾ, ਕਿਸੇ ਨਾਲ ਗੱਲ ਨਹੀਂ ਕਰਦਾ, ਆਪ ਹੀ ਗਿਆਨ ਦੀਆਂ ਗੱਲਾਂ ਕਥਨ ਕਰਦਾ। ਕੌੜਾ ਕਿਸੇ ਨਾ ਲੱਗ ਗਈ, ਸਭ ਨਾ ਹੀ ਭਾਨਾ। ਕੌੜਾ ਦੁੱਖਦਾਇਕ ਉਹ ਨਹੀਂ ਲੱਗਦਾ ਕਿਸੇ ਨੂੰ, ਸਾਰਿਆਂ ਨੂੰ ਹੀ ਭਾਨਾ ਹੁੰਦਾ, ਭਾਉਂਦਾ ਹੈ, ਚੰਗਾ ਲੱਗਦਾ। ਉਸਤਤ ਵਰਨ ਨਾ ਸਕੀ ਹੈ, ਸਦ ਸਦ ਕੁਰਬਾਨਾ। ਉਹਦੀ ਉਸਤਤ ਵਰਨ ਨਾ ਸਕੀ ਹੈ, ਕਥਨ ਨਹੀਂ ਕੀਤੀ ਜਾ ਸਕਦੀ, ਇਸ ਕਰਕੇ ਮੈਂ ਉਸਨੂੰ ਬਰਿਹਾਰ ਉਹ ਤੋਂ ਕੁਰਬਾਨ ਜਾਵਾਂ ਵਾਹਿਗੁਰੂ ਤੋਂ। ਸਲੋਕ ਮਹੱਲਾ ਪਹਿਲਾ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ। ਕਲੀ ਕਲਯੁਗ ਦੇ ਅੰਦਰ ਨਾ, ਪਹਿਲੇ ਪਾਤਸ਼ਾਹ ਦਾ ਇਹ ਪਾਵਨ ਉਪਦੇਸ਼ ਹੈ। ਇਹ ਕਲਯੁਗ ਦਾ ਕਹਿੰਦੇ ਸਮਾਂ ਇਹੋ ਜਿਹਾ ਕਿ ਕਲੀ ਕਲਾ ਰੂਪ ਪ੍ਰਪੰਚ ਦੇ ਅੰਦਰ ਨਾਮਹੀਣ ਜਿਹੜੇ ਜੀਵ ਨੇ, ਸੋ ਜਿੰਨਾ ਹੁੰਦਾ ਭੂਤਨਿਆਂ ਦਾ ਅਵਤਾਰ ਹਨ ਇਹ ਸਾਰੇ। ਇਸ ਪ੍ਰਕਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾਂ ਦਾ ਸਿੱਖਦਾਰ। ਸੋ ਇਹ ਜਿੰਨ ਹੁੰਦੇ, ਜਿੰਨ ਭੂਤ ਜਿਹੜੇ ਹੁੰਦੇ ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਉਹਨਾਂ ਦਾ ਪੁੱਤਰ ਜਨੂਰਾ ਛੋਟਾ ਭੂਤਨਾ ਹੈ, ਧੀ ਜਿਹੜੀ ਲੜਕੀ ਆ ਉਹ ਛੋਟੀ ਭੂਤਨੀ ਬਣੀ ਹੋਈ ਹੈ, ਅਤੇ ਜੋਰੂ ਜਿਹੜੀ ਇਸਤਰੀ ਆ ਉਹ ਜਿੰਨਾਂ ਤੋਂ ਭਾਵ ਭੂਤਨਿਆਂ ਦਾ ਸਿੱਖਦਾਰ ਸਰਦਾਰ ਬਣਿਆ ਹੋਇਆ, ਥਾਣੇਦਾਰ ਬਣਿਆ। ਕਹਿਣ ਤੋਂ ਭਾਵ ਨੇ ਵੱਡੀ ਭੂਤਨੀ ਔਰਤ ਹੈ ਜਿਹਨੇ ਆਪਣੇ ਪਰਿਵਾਰ ਨੂੰ ਚੰਗੇ ਪਾਸੇ ਨਹੀਂ ਲਾਇਆ। ਕਲੀ ਹੁੰਦਾ ਕਲੇਸ਼ ਦੇ ਅੰਦਰ ਹੋਣ ਕਰਕੇ ਸਾਰੇ ਮਨੁੱਖ ਭੂਤਨਿਆਂ ਦਾ ਅਵਤਾਰ ਨੇ। ਪੁੱਤ ਜਨੂਰਾ ਮਨ ਵੀ ਭੂਤਨਾ ਹੈ ਅਤੇ ਧੀ ਜਨੂਰੀ ਬੁੱਧੀ ਵੀ ਭੂਤਨੀ ਬਣ ਰਹੀ ਹੈ। ਜੋਰੂ ਹੁੰਦਾ ਅਵਿਦਿਆ ਤਾਂ ਭੂਤਨਿਆਂ ਦਾ ਜਿਹੜਾ ਸਿੱਖਦਾਰ ਸਰਦਾਰ ਬਣ ਰਿਹਾ ਹੈ। ਇਉਂ ਲੋਕਾਂ ਦੀ ਕਲਯੁੱਗ ਦੇ ਵਿੱਚ ਹਾਲਤ ਦੱਸਦੇ ਨੇ। ਇਹਨਾਂ ਦਾ ਇੰਨਾ ਜ਼ੋਰ ਚੜਿਆ ਹੋਇਆ ਕਲਯੁੱਗ ਦੇ ਵਿੱਚ, ਮੰਦ ਬੁੱਧੀਆਂ ਲੋਕ ਹਨ। ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ। ਕਹਿੰਦੇ ਹਿੰਦੂ ਲੋਕ ਮੂਲ ਰੂਪ ਪਰਮਾਤਮਾ ਤੋਂ ਭੁੱਲੇ ਹੋਏ ਅਖੁੱਟੀ ਜਾਹੀ ਨਿਸਫਲ ਜਾ ਰਹੇ ਨੇ। ਪਹਿਲੇ ਪਾਤਸ਼ਾਹ ਵੇਲੇ ਦਾ ਉਪਦੇਸ਼ ਹੈ ਇਹ। ਸੋ ਉਦੋਂ ਲੋਕ ਬਹੁਤ ਸਾਰੇ ਇਸ ਤਰ੍ਹਾਂ ਚੱਲਦੇ ਸੀ ਜਿਵੇਂ ਗਊ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰਨ ਨਾ ਜਾਈ। ਉਹ ਮੁਸਲਮਾਨੀ ਮਤ ਦੇ ਪ੍ਰਭਾਵ ਥੱਲੇ ਆ ਕੇ ਜਦੋਂ ਗਲਤ ਕੰਮ ਕਰਦੇ ਸੀ ਤਾਂ ਮਹਾਰਾਜ ਕਹਿੰਦੇ ਤੁਸੀਂ ਆਪਣੇ ਮੂਲ ਤੋਂ ਕਿਉਂ ਟੁੱਟਦੇ ਹੋ ਬਈ। ਨਾਰਦ ਜੀ ਨੇ ਜਿਹੜੀਆਂ ਦੋ ਗੱਲਾਂ ਕਹੀਆਂ ਸੀ, ਨਾਰਦ ਮੁਨੀ ਜੀ ਨੇ ਕਿਹਾ ਸੀ ਪ੍ਰੇਮਾ ਭਗਤੀ ਕਰਨੀ ਅਤੇ ਠਾਕੁਰ ਪੂਜਾ ਕਰਨੀ, ਕਿਉਂਕਿ ਨਾਰਦ ਜੀ ਆਦਿ ਕਾਲ ਤੋਂ ਹੀ ਇਹਨਾਂ ਦੇ ਗੁਰੂ ਰੂਪ ਹੋਏ ਨੇ। ਸੋ ਨਾਰਦ ਮਨੋਂ ਉਪਦੇਸ਼ਿਆ, ਪ੍ਰਹਿਲਾਦ ਜੀ ਨੂੰ ਧਰੂ ਜੀ ਨੂੰ ਉਪਦੇਸ਼ ਦਿੱਤਾ ਸੀ ਉਹਨਾਂ ਨੇ ਕਿ ਰਾਮ ਰਾਮ ਜਪਣ ਨਾਲ ਰਾਜ ਮਿਲ ਜੂਗਾ, ਰਾਮ ਰਾਮ ਜਪੋ। ਪਰ ਇਹ ਜੀਵ ਨੇ ਪ੍ਰੇਮਾ ਭਗਤੀ ਵਾਲੀ ਗੱਲ ਤਾਂ ਛੱਡ ਦਿੱਤੀ, ਰਾਮ ਰਾਮ ਜਪਣਾ ਲੋਕਾਂ ਨੇ ਛੱਡ ਦਿੱਤਾ। ਇਹ ਲੋਕ ਕੀ ਕਰਦੇ ਨੇ, ਪੂਜਾ ਕਰਨੀ ਕਿਉਂਕਿ ਸੌਖੀ ਹੁੰਦੀ ਆ, ਦੋ ਕੁ ਫੁੱਲ ਲਏ, ਥੋੜ੍ਹਾ ਪਾਣੀ ਲਿਆ, ਚੰਦਨ ਛਿੜਕਿਆ, ਠਾਕੁਰ ਦਾ ਇਸ਼ਨਾਨ ਕਰਾਇਆ, ਤੱਲੀ ਖੜਕਾਈ, ਬਸ ਮੈਂ ਪੂਜਾ ਕਰ ਲਈ। ਇਹਨੂੰ ਪੂਜਾ ਨਹੀਂ ਕਿਹਾ। ਨਾਰਦ ਜੀ ਨੇ ਕੀ ਕਿਹਾ ਸੀ, ਨਾਰਦ ਕਹਿਆ ਸੇ ਪੂਜ ਕਰਾਹੀ। ਨਾਰਦ ਰਿਸ਼ੀ ਜੀ ਨੇ ਜੋ ਠਾਕੁਰ ਪੂਜਨ ਕਿਹਾ ਸੀ ਉਸ ਅਨੁਸਾਰ ਠਾਕੁਰ ਪੂਜਨ ਕਰਦੇ ਨੇ। ਨਾਰਦ ਤੋਂ ਭਾਵ ਮਨ ਦੇ ਕਹੇ ਅਨੁਸਾਰ ਠਾਕੁਰ ਪੂਜਨ ਵਾਲੀ ਗੱਲ ਕਰਦੇ ਨੇ। ਨਾਰਦ ਜੀ ਨੇ ਕਿਹਾ ਸੀ ਪ੍ਰੇਮਾ ਭਗਤੀ ਵੀ ਕਰਿਓ, ਰਾਮ ਰਾਮ ਵੀ ਜਪਿਓ। ਰਾਮ ਰਾਮ ਜਪਣਾ ਛੱਡ ਕੇ ਇਹ ਇਕੱਲਾ ਬਾਹਰਲਾ ਦਿਖਾਵਾ ਜਿਹਾ ਕਰਕੇ ਮਾੜਾ ਜਿਹਾ ਭੋਗ ਜਿਹਾ ਲਵਾ ਕੇ ਫਿਰ ਉੱਠ ਖੜ੍ਹਦੇ ਨੇ, ਉਹਦੇ ਨਾਲ ਮਨ ਦੇ ਉੱਤੇ ਚੰਗਾ ਪ੍ਰਭਾਵ ਨਹੀਂ ਬਣਦਾ। ਅਸਲ ਵਿੱਚ ਮਹਾਰਾਜ ਕਹਿੰਦੇ ਰਾਮ ਰਾਮ ਹੀ ਮੂਲ ਚੀਜ਼ ਆ, ਉਹ ਜਪਣਾ ਸਾਰਿਆਂ ਨੇ ਛੱਡ ਦਿੱਤਾ। ਅੰਧੇ ਗੁੰਗੇ ਅੰਧ ਅੰਧਾਰ, ਪਰਮਾਰਥ ਅਤੇ ਵਿਹਾਰਕ ਦੋਹਾਂ ਅੱਖਾਂ ਤੋਂ ਰਹਿਤ ਹੋਣ ਕਰਕੇ ਸਾਰੇ ਜੀਵ ਅੰਨੇ ਹੋ ਰਹੇ ਨੇ, ਕਿਉਂਕਿ ਗਿਆਨ ਵੈਰਾਗ ਰੂਪ ਦੋਹਾਂ ਅੱਖਾਂ ਤੋਂ ਰਹਿਤ ਹੋਣ ਕਰਕੇ ਅੰਨੇ ਹੋ ਰਹੇ ਨੇ। ਸੋ ਪ੍ਰੀਤੀ ਰੂਪ ਜੇਵਾ ਤੋਂ ਰਹਿਤ ਹੋਣ ਕਰਕੇ ਗੁੰਗੇ ਨੇ। ਅੰਨਿਆਂ ਨੂੰ ਅਗਿਆਨ ਰੂਪ ਹਨੇਰਾ ਬਣਿਆ ਹੀ ਰਹਿੰਦਾ ਸਾਰੇ ਜੀਵਾਂ ਨੂੰ। ਪਾਥਰ ਲੈ ਪੂਜੈ ਮੁਗਧ ਗਵਾਰ, ਉਹ ਜਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਮੂਰਖ ਅਤੇ ਗਵਾਰ ਜੋ ਹਿੰਦੂ ਲੋਕ ਹਨ, ਕਹਿੰਦੇ ਉਹ ਕੇਵਲ ਪੱਥਰਾਂ ਨੂੰ ਲੈ ਕੇ ਪੂਜਦੇ ਰਹਿੰਦੇ ਨੇ। ਤੋ ਜੇਕਰ ਉਹ ਪੱਥਰ ਆਪ ਹੀ ਜਲ ਵਿੱਚ ਡੁੱਬ ਜਾਂਦੇ ਨੇ ਤਾਂ ਤੁਹਾਨੂੰ ਤਾਰਨ ਵਾਲੇ ਕਿਵੇਂ ਹੋਣਗੇ, ਭਾਵ ਨਾ ਉਹ ਆਪ ਤਰਦੇ ਨੇ ਅਤੇ ਨਾ ਦੂਜੇ ਨੂੰ ਤਾਰ ਸਕਦੇ ਨੇ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਜਿਹੜਾ ਵੀ ਪੱਥਰਾਂ ਆਦਿਕ ਦੀ ਪੂਜਾ ਕਰਦਾ ਹੈ ਸੋ ਇਸ ਪ੍ਰਕਾਰ ਉਹ ਡੁੱਬ ਹੀ ਜਾਂਦਾ ਹੈ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਾਵ ਸਾਗਰ, ਛੁੱਟਿਓ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ। ਦੇਵੀ ਦੇਵਾ ਪੂਜੀਆ ਭਾਈ, ਕਿਆ ਮੰਗੋ ਕਿਆ ਦੇਹ, ਪਾਹਣ ਨੀਰ ਪਖਾਲੀਆ ਭਾਈ, ਜਲ ਮੈਂ ਬੂਢਾ ਤੇ। ਸੋ ਇਸੇ ਕਰਕੇ ਗੁਰੂ ਕਲਗੀਧਰ ਮਹਾਰਾਜ ਨੇ ਬਚਨ ਕੀਤਾ, ਇਹ ਖਾਲਸਾ ਜੀ ਪੱਥਰ ਪੂਜਾ ਨਹੀਂ ਕਰਨੀ। ਇਸ ਪ੍ਰਕਾਰ ਸਭ ਸ਼ਕਤੀਮਾਨ ਅਕਾਲ ਪੁਰਖ ਦੇ ਚਰਨੀ ਪੈਣਾ ਕਰੋ। ਪਾਹਣ ਕੀ ਪੂਜਾ ਨਹਿ ਕਰੀਐ, ਮਹਾਂਕਾਲ ਤੇ ਪਾਇਨ ਭਰੀਐ। ਇਸ ਕਰਕੇ ਮਹਾਰਾਜ ਨੇ ਬਚਨ ਕੀਤਾ ਹੈ, ਮਹਾਂਕਾਲ ਕੇ ਪਾਇਨ ਭਰੀਐ। ਪੌੜੀ ਸਭ ਕਿਉਂ ਤੇਰਾ ਬਸ ਹੈ, ਤੂੰ ਸੱਚਾ ਸਾਹੋ। ਇਹ ਵਾਹਿਗੁਰੂ ਸਭ ਕੁਝ ਆਪਦੇ ਬਸ ਵਿੱਚ ਹੀ ਹੈ, ਤੂੰ ਸੱਚਾ ਮਾਲਕ ਹੈ। ਭਗਤ ਰਤੇ ਰੰਗ ਏਕ ਕਹਿ ਪੂਰਾ ਵੇ ਸਾਹੋ। ਪੂਰਾ ਵੇ ਸਾਹੋ ਦਾ ਭਰੋਸਾ ਹੋਣ ਕਰਕੇ ਭਗਤ ਲੋਕ ਇੱਕ ਆਪ ਜੀ ਦੇ ਰੰਗ ਵਿੱਚ ਹੀ ਰੰਗੇ ਹੋਏ ਨੇ। ਅੰਮ੍ਰਿਤ ਭੋਜਨ ਨਾਮ ਹਰ, ਰਜ ਰਜ ਜਨ ਖਾਹੋ। ਭਗਤ ਜਨ ਹਰੀ ਨਾਮ ਰੂਪ ਅੰਮ੍ਰਿਤ ਨੂੰ ਰਜ ਰਜ ਕੇ ਖਾਹੋ ਤੋਂ ਭਾਵ ਖਾਂਦੇ ਨੇ। ਸਭ ਪਦਾਰਥ ਪਾਈਅਨ ਸਿਮਰਨ ਸੱਚ ਲਾਹੋ। ਸੱਚ ਨਾਮ ਸਿਮਰਨ ਦੇ ਲਾਭ ਕਰਕੇ ਭਗਤ ਜਨ ਸਭ ਪਦਾਰਥਾਂ ਨੂੰ ਪਾਉਂਦੇ ਨੇ। ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹੋ। ਮਹਾਰਾਜ ਫਰਮਾਉਂਦੇ ਉਸ ਪਾਰ ਬ੍ਰਹਮ ਨੂੰ ਸੰਤ ਪਿਆਰੇ ਹਨ, ਜਾਂ ਜੋ ਹਰੀ ਪਾਰ ਬ੍ਰਹਮ ਅਗਮ ਅਗਾਧ ਹੈ ਉਹਨੂੰ ਸੰਤ ਮਹਾਤਮਾ ਬਹੁਤ ਪਿਆਰੇ ਲੱਗਦੇ ਨੇ। ਸਲੋਕ ਮਹੱਲਾ ਤੀਜਾ, ਸਭ ਕਿਛ ਹੁਕਮੇ ਆਮਦਾ, ਸਭ ਕਿਛ ਹੁਕਮੇ ਜਾਏ। ਵਾਹਿਗੁਰੂ ਦੇ ਹੁਕਮ ਵਿੱਚ ਹੀ ਸਭ ਕੁਛ ਆਉਂਦਾ ਹੈ ਅਤੇ ਹੁਕਮ ਵਿੱਚ ਹੀ ਚੱਲਿਆ ਜਾਂਦਾ ਹੈ। ਜੇ ਕੋ ਮੂਰਖ ਆਪਹੁ ਜਾਣੈ ਅੰਧਾ ਅੰਧ ਕਮਾਏ। ਜਿਹੜਾ ਕੋਈ ਮੂਰਖ ਆਪਣੇ ਆਪ ਨੂੰ ਜਾਣਦਾ ਵੀ ਮੈਂ ਹੀ ਹਾਂ, ਉਹ ਅੰਨਾ ਫਿਰ ਅੰਨੇ ਹੀ ਕਰਮ ਕਮਾਉਂਦਾ। ਨਾਨਕ ਹੁਕਮ ਕੋ ਗੁਰਮੁਖ ਬੁੱਝੈ, ਜਿਸਨੂੰ ਕਿਰਪਾ ਕਰੇ ਰਜਾਏ। ਮਹਾਰਾਜ ਫਰਮਾਉਂਦੇ ਉਹ ਕੋਈ ਗੁਰਮੁਖ ਹੀ ਹੈ ਜਿਹੜਾ ਹੁਕਮ ਨੂੰ ਸਮਝਦਾ, ਜਿਸ ਉੱਤੇ ਰਜਾਏ ਹੁੰਦਾ, ਵਾਹਿਗੁਰੂ ਕਿਰਪਾ ਕਰਦਾ। ਮਹੱਲਾ ਤੀਜਾ, ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖ ਨਾਮ ਪ੍ਰਾਪਤ ਹੋਏ। ਉਹ ਅਸਲ ਯੋਗੀ ਹੈ, ਉਹ ਵਾਹਿਗੁਰੂ ਵਿੱਚ ਜੁੜਨ ਦੀ ਯੁਗਤੀ ਨੂੰ ਪ੍ਰਾਪਤ ਕਰਦਾ, ਜਿਹਨੂੰ ਗੁਰਾਂ ਦੁਆਰੇ ਨਾਮਦਾਨ ਮਿਲਦਾ, ਨਾਮ ਪ੍ਰਾਪਤ ਹੁੰਦਾ। ਇਸ ਯੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਯੋਗ ਨਾ ਹੋਏ। ਉਸ ਯੋਗੀ ਦਾ ਦੇਹ ਰੂਪੀ ਨਗਰੀ ਵਿੱਚ ਸਭ ਕੋਈ ਸਤ ਸੰਤੋਖ ਸ਼ੁਭ ਗੁਣ ਵਸਦੇ ਨੇ, ਕੇਵਲ ਭੇਖੀ ਬਣਿਆ ਯੋਗ ਪ੍ਰਾਪਤ ਨਹੀਂ ਹੁੰਦਾ। ਨਾਨਕ ਐਸਾ ਵਿਰਲਾ ਕੋ ਯੋਗੀ, ਜਿਸ ਘੱਟ ਪ੍ਰਗਟ ਹੋਏ। ਮਹਾਰਾਜ ਕਥਨ ਕਰਦੇ ਇਹੋ ਜਿਹਾ ਯੋਗੀ ਕੋਈ ਵਿਰਲਾ ਹੀ ਹੈ ਜਿਹਦੇ ਨਾਲ, ਸੋ ਜਿਹਦੇ ਦਿਲ ਵਿੱਚ ਵਾਹਿਗੁਰੂ ਪ੍ਰਗਟ ਹੁੰਦਾ ਹੈ। ਪੌੜੀ ਆਪੇ ਜੰਤੋ ਪਾਇਨ ਆਪੇ ਆਧਾਰ। ਇਹ ਵਾਹਿਗੁਰੂ, ਤੁਸੀਂ ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ, ਆਪ ਹੀ ਸਾਰਿਆਂ ਜੀਵਾਂ ਦਾ ਆਧਾਰ ਆਸਰਾ ਰੂਪ ਹੋ ਰਹੇ ਹੋ। ਆਪੇ ਸੂਖਮ ਪਾਲੀ ਹੈ ਆਪੇ ਪਾਸਾਰ। ਕਹਿੰਦੇ ਅਸਾਂ ਨੇ ਸ਼ਾਸਤਰਾਂ ਦੁਆਰੇ ਭਾਲਿਆ ਕਿ ਤੂੰ ਆਪ ਹੀ ਸੂਖਮ ਸਰੂਪ ਹੈ ਅਤੇ ਆਪ ਹੀ ਤੂੰ ਬੜੇ ਪਸਾਰੇ ਵਾਲਾ ਹੈ। ਆਪ ਏਕਾਂਤੀ ਹੋਏ ਰਹੇ ਆਪੇ ਵੜ ਪਰਿਵਾਰ। ਤੂੰ ਆਪ ਹੀ ਮਹਾਤਮਾ ਰੂਪ ਹੋ ਕੇ ਏਕਾਂਤ ਜਗ੍ਹਾ ਤੇ ਇਕੱਲਾ ਰਹਿੰਦਾ ਅਤੇ ਆਪ ਹੀ ਤੂੰ ਗ੍ਰਿਸਤੀ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੋ ਰਿਹਾ। ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਰ। ਮਹਾਰਾਜ ਫਰਮਾਉਂਦੇ ਹੇ ਹਰੀ ਵਾਹਿਗੁਰੂ, ਮੈਂ ਤੇਰੇ ਸੰਤਾਂ ਦੇ ਚਰਨਾਂ ਦੀ ਰੇ ਨਾਰ ਧੂੜੀ ਦਾ ਦਾਨ ਮੰਗਦਾ। ਹੋਰ ਦਾਤਾਰ ਨਾ ਸੁਝਈ ਤੂੰ ਦੇਵਣਹਾਰ ਸੁੱਧ। ਮੈਨੂੰ ਤੇਰੇ ਜਿਹਾ ਹੋਰ ਕੋਈ ਦਾਤਾ ਨਿਗਾਹ ਨਹੀਂ ਆਉਂਦਾ ਕਿ ਤੂੰ ਆਪ ਹੀ ਸਭ ਦਾਤਾਂ ਦੇ ਦੇਣ ਵਾਲਾ ਹੈ। ਇੱਥੇ ਲਿਆ ਕੇ ਮਹਾਰਾਜ ਨੇ ਲਿਖਿਆ ਬਚਨ, ਸੁੱਧ ਹੈ ਵਾਰ, ਕੋਈ ਕਲਮ ਨਾ ਚੱਕੇ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਰਾਗ ਬਣਹੰਸ 557 ਅੰਗ ਤੇ। ਇੱਕ ਓਅੰਕਾਰ, ਓਅੰਕਾਰ ਇੱਕੋ ਇੱਕ ਹੈ ਸਤਨਾਮ ਕਰਤਾ ਪੁਰਖ, ਜਿਹਦਾ ਨਾਮ ਸੱਚਾ ਜੋ ਕਰਤਾ ਸਾਰੀ ਸ੍ਰਿਸ਼ਟੀ ਦਾ, ਪੁਰਖ ਜੋ ਪੂਰਨ ਹੈ, ਨਿਰਭਉ ਨਿਰਵੈਰ, ਭੈ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਕਾਲ ਤੋਂ ਰਹਿਤ ਜਿਸ ਵਾਹਿਗੁਰੂ ਦੀ ਹਸਤੀ ਹੈ ਅਤੇ ਜੂਨਾਂ ਤੋਂ ਰਹਿਤ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਰਾਗ ਵੜਹੰਸ ਮਹੱਲਾ ਪਹਿਲਾ ਘਰ ਪਹਿਲਾ। ਵੜਹੰਸ ਰਾਗ ਪ੍ਰਾਰੰਭ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ, ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਹਨ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਮਹਾਰਾਜ ਕਹਿੰਦੇ ਅਮਲੀ ਪੁਰਸ਼ ਨੂੰ ਅਮਲ ਨਾ ਅੰਬੜੈ ਜੇ ਨਾ ਪਹੁੰਚੇ ਤਾਂ ਉਹ ਦੁਖੀ ਹੁੰਦਾ ਹੈ। ਮੱਛੀ ਨੂੰ ਜੇ ਪਾਣੀ ਮਿਲੇ ਨਾ ਤਾਂ ਮੱਛੀ ਕਹਿੰਦੇ ਫਿਰ ਮਰ ਜਾਂਦੀ ਹੈ। ਜੋ ਰੱਤੇ ਸਹਿ ਆਪਣੇ ਤਿੰਨ ਭਾਵ ਹੈ ਸਭ ਕੋਏ। ਇਸ ਤਰ੍ਹਾਂ ਜੋ ਪੁਰਸ਼ ਆਪਣੇ ਸਹਿ ਭਾਵ ਮਾਲਕ ਦੇ ਪ੍ਰਭੂ ਦੇ ਵਿੱਚ ਰੱਤੇ ਹੋਏ ਨੇ, ਉਹਨਾਂ ਨੂੰ ਹੋਰ ਭਾਵ ਹੈ, ਭਾਵ ਚਾਹੇ ਤੋਂ ਭਾਵ ਸਭ ਕੁਝ ਪ੍ਰਾਪਤ ਹੋਏ, ਉਹਨਾਂ ਨੂੰ ਹੋਰ ਵੀ ਕੁਝ ਜਿੰਨਾ ਮਰਜ਼ੀ ਮਿਲ ਜੇ। ਕਹਿੰਦੇ ਪਰ ਪਿਆਰੇ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਅਤੇ ਨਾ ਹੀ ਉਹ ਜਿਉਂ ਸਕਦੇ ਨੇ। ਹਾਂ ਵਾਰੀ ਵੰਜਾਂ ਖੰਨੀਆਂ ਵੰਜਾਂ ਤਾਉ ਸਾਹਿਬ ਕੇ ਨਾਵੈ ਰਹਾਉ। ਉਸ ਮਾਲਕ ਵਾਹਿਗੁਰੂ ਦੇ ਨਾਮ ਉੱਤੋਂ ਹਾਂ ਵਾਰੀ ਵੰਜਾਂ ਬਲਿਹਾਰ ਜਾਂਦਾ, ਖੰਨੀਆਂ ਵੰਜਾਂ ਤੋਂ ਭਾਵ ਟੁਕੜੇ ਟੁਕੜੇ ਹੋ ਜਾਂਦਾ, ਕੁਰਬਾਨ ਜਾਂਦਾ, ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਸਾਹਿਬ ਸਫਲਿਓ ਰੁੱਖੜਾ ਅੰਮ੍ਰਿਤ ਜਾ ਕਾ ਨਾਉ। ਸਾਹਿਬ ਮਾਲਕ ਪਰਮਾਤਮਾ ਸਹਿਤ ਫਲਾਂ ਦੇ ਰੁੱਖੜਾ ਬ੍ਰਿਕਸ਼ ਹੈ ਜਿਹਦਾ ਨਾਮ ਅੰਮ੍ਰਿਤ ਰੂਪ ਹੈ। ਜਿਨ ਪੀਆ ਤੇ ਤ੍ਰਿਪਤ ਭਏ ਹੋਂ ਤਿੰਨ ਬਲਿਹਾਰੈ ਜਾਉ। ਜਿਨ੍ਹਾਂ ਨੇ ਉਸ ਨਾਮ ਅੰਮ੍ਰਿਤ ਨੂੰ ਪੀਤਾ ਉਹ ਰੱਜ ਗਏ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ। ਮੈਂ ਕੀ ਨਦਰ ਨਾ ਆਵ ਹੀ ਵਸੈ ਹੱਬੀਆਂ ਨਾਲ। ਮਾਤਾ ਜੀ ਨੇ ਕਿਹਾ, ਇਹ ਪੁੱਤਰ ਜੇਕਰ ਉਹ ਪ੍ਰਭੂ ਹੱਬੀਆਂ ਭਾਵ ਸਾਰੀਆਂ ਸਖੀਆਂ ਦੇ ਨਾਲ ਵਸ ਰਿਹਾ ਤਾਂ ਮੈਨੂੰ ਉਹ ਨਿਗਾਹ ਕਿਉਂ ਨਹੀਂ ਆਉਂਦਾ? ਤਿਖਾ ਤਿਹਾਇਆ ਕਿਉਂ ਲਹੈ ਜਾਂ ਸਾਰ ਪੀਤਰ ਪਾਲ। ਮਹਾਰਾਜ ਨੇ ਬਚਨ ਕੀਤਾ, ਮਾਤਾ ਜੀ ਜਾਂ ਸਰੋਵਰ ਦੇ ਵਿੱਚ ਪਾਲ ਵੱਟ ਹੋਵੇ ਤਾਂ ਤ੍ਰਿਖਾ ਕਰਕੇ ਪਿਆਸਾ ਪੁਰਸ਼ ਜਲ ਨੂੰ ਕਿਵੇਂ ਲੈ ਸਕਦਾ? ਇਸੇ ਤਰ੍ਹਾਂ ਜਾਣਤਾ ਕਰਨ ਰੂਪ ਸਰੋਵਰ ਦੇ ਵਿੱਚ ਪੰਜਾਂ ਕੋਸ਼ਾਂ ਰੂਪੀ ਵੱਟ ਹੈ ਤਾਂ ਪਿਆਸਿਆਂ ਵਾਂਗੂ ਇਹ ਜਿਹੜਾ ਤ੍ਰਿਖਾਤੁਰ ਜੀਵ ਹੈ ਆਤਮਾ ਰੂਪੀ ਜਲ ਨੂੰ ਕਿਵੇਂ ਲੈ ਸਕਦਾ, ਭਾਵ ਨਹੀਂ ਪ੍ਰਾਪਤ ਕਰ ਸਕਦਾ? ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੇ, ਹੇ ਵਾਹਿਗੁਰੂ ਮੈਂ ਤੇਰਾ ਬਾਣੀਆਂ ਗੁਮਾਸ਼ਤਾ, ਮੈਨੂੰ ਸਵਾਸਾਂ ਰੂਪੀ ਰਾਸ ਤੇ ਪੂੰਜੀ ਦੇ ਦੇਣ ਵਾਲਾ ਤੂੰ ਮੇਰਾ ਮਾਲਕ ਹੈ ਸੱਚੇ ਪਾਤਸ਼ਾਹ। ਮਨ ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੀ ਅਰਦਾਸ। ਇਹ ਸਿਫਤੀ ਪਰਮਾਤਮਾ ਜਾਂ ਅਰਦਾਸੀਆ ਹੋ ਕੇ ਆਪਦੀ ਸਿਫਤ ਉਸਤਤੀ ਕਰਾਂ ਤਾਂ ਹੀ ਮਨ ਵਿੱਚੋਂ ਧੋਖਾ ਸੰਸਾਰ ਜਿਹੜਾ ਲਹਿ ਲਹਿੰਦਾ ਉਤਰਦਾ, ਫਿਰ ਆਪ ਦੀ ਕਿਰਪਾ ਹੁੰਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਗੁਰੂ ਨਾਨਕ ਦੇਵ ਜੀ ਦੇਸ਼ਾਂ ਦੇ ਸੰਤਰਾਂ ਫਿਰਦੇ ਹੋਏ ਜਦੋਂ ਤਲਵੰਡੀ ਭਾਈ ਬਾਲੇ ਦੇ ਪਿਤਾ ਚੰਦਰ ਭਾਨ ਸੰਧੂ ਦੇ ਖੂਹ ਦੇ ਉੱਤੇ ਆ ਕੇ ਬੈਠੇ ਸੀ ਨਾ, ਤਾਂ ਕਿਸੇ ਨੇ ਮਾਤਾ ਜੀ ਨੂੰ ਆ ਕੇ ਕਿਹਾ ਕਿ ਤੁਹਾਡਾ ਪੁੱਤਰ ਗੁਰੂ ਨਾਨਕ ਦੇਵ ਜੀ ਬਾਹਰ ਬਾਹਰ ਚੰਦਰ ਭਾਨ ਦੇ ਖੂਹ 'ਤੇ ਆ ਕੇ ਬੈਠੇ ਆ। ਸੋ ਇਹ ਬਚਨ ਸੁਣ ਕੇ ਮਾਤਾ ਤ੍ਰਿਪਤਾ ਜੀ ਦੌੜੇ ਆਏ ਅਤੇ ਪਿਆਰ ਦੇ ਕੇ ਬਚਨ ਕੀਤਾ, ਬਲਿਹਾਰ ਜਾਵਾਂ, ਘੋਲੀ ਜਾਵਾਂ ਪੁੱਤਰ ਜੀ। ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਹਾਂ ਵਾਰੀ ਵੰਜਾਂ ਖੰਨੀਆਂ ਵੰਜਾਂ ਤਾਉ ਸਾਹਿਬ ਕਹਿ ਨਾਵ ਹੈ, ਉਸ ਮਾਲਕ ਵਾਹਿਗੁਰੂ ਦੇ ਨਾਮ ਤੋਂ ਮੈਂ ਬਲਿਹਾਰ ਜਾਂਦਾ, ਮਾਤਾ ਟੁਕੜੇ ਟੁਕੜੇ ਹੋ ਜਾਂਦਾ। ਫਿਰ ਮਾਤਾ ਜੀ ਨੇ ਕਿਹਾ, ਆਪ ਅੱਠੇ ਪਹਿਰ ਨਾਮ ਹੀ ਜਪਦੇ ਰਹਿੰਦੇ ਹੋ, ਕਿਸੇ ਨਾਲ ਗੱਲਬਾਤ ਨਹੀਂ ਕਰਦੇ, ਇਹਦਾ ਕੀ ਕਾਰਨ ਹੈ? ਇਹ ਬਚਨ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮੇਰੇ ਅੰਦਰ ਇਹੋ ਜਿਹਾ ਪਿਆਰ ਹੈ ਮਾਤਾ, ਜੋ ਮੈਂ ਨਾਮ ਸਿਮਰਨ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਸ਼ਬਦ ਮਹਾਰਾਜ ਨੇ ਉਦੋਂ ਉਚਾਰਿਆ ਸੀ ਕਿ ਅਮਲੀ ਜਿਹੜਾ ਹੁੰਦਾ ਉਹ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ, ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ। ਰੱਬ ਦੇ ਬੰਦਿਆਂ ਨੂੰ ਹੋਰ ਸਾਰਾ ਕੁਛ ਭਾਵੇਂ ਮਿਲ ਜੇ, ਪਰ ਮਾਤਾ ਨਾਮ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ, ਮੈਂ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਂ ਵਾਰੀ ਵੰਜਾਂ ਖੰਨੀਆਂ ਵੰਜਾਂ ਤਾਉ ਸਾਹਿਬ ਕਹਿ ਨਾਮ ਹੈ, ਮੈਂ ਤਾਂ ਰੱਬ ਦੇ ਨਾਂ ਤੋਂ ਟੁਕੜੇ ਟੁਕੜੇ ਹੋ ਜਾਂਦਾ, ਕਿਉਂਕਿ ਉਹ ਸਮੇਤ ਫਲਾਂ ਦੇ ਰੁੱਖ ਹੈ ਨਾ ਰੱਬ, ਜਿਹਨੇ ਉਹ ਨਾਮ ਅੰਮ੍ਰਿਤ ਨੂੰ ਪੀਤਾ ਉਸ ਦਰਖਤ ਤੋਂ, ਉਹੀ ਰੱਜਿਆ, ਉਹ ਤੋਂ ਮੈਂ ਬਲਿਹਾਰ ਜਾਵਾਂ। ਸੋ ਇਸ ਕਰਕੇ ਉਹ ਕਹਿੰਦੇ ਨਜ਼ਰ ਤਾਂ ਆਉਂਦਾ ਨਹੀਂ। ਕਹਿੰਦੇ ਮਾਤਾ ਜੀ, ਜੇ ਵਿਚਕਾਰ ਵੱਟ ਹੋਵੇ ਨਾ ਮਨ ਦੇ ਅੰਦਰ, ਅੰਦਰ ਤਾਂ ਹੈ ਅੰਮ੍ਰਿਤ ਆਪਣੇ, ਸੋ ਪਰ ਉਹ ਅੰਦਰ ਵੱਟ ਕਰਕੇ ਹੀ ਨਜ਼ਰ ਆਉਂਦਾ, ਜੋ ਵੱਟ ਤੋੜਦੇ ਹੋ ਤਾਂ ਨਜ਼ਰ ਆਉਂਦਾ। ਇਸ ਕਰਕੇ ਮੈਂ ਤਾਂ ਉਹਦਾ ਬਾਣੀ ਹਾਂ ਰੱਬ ਦਾ, ਅਤੇ ਸਵਾਸ ਸਵਾਸ ਨਾਮ ਜਪਦਾ। ਮਨ ਤੋਂ ਧੋਖਾ ਤਾਂ ਲੈਂਦਾ ਜੋ ਸਿਫਤ ਕਰੀਏ ਅਤੇ ਅਰਦਾਸ ਕਰੀਏ। ਕਿਉਂ ਮਾਤਾ ਜੀ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ। ਵਾਹਿਗੁਰੂ 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 ਵਾਹਿ